ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੂਸਰੀ ਵਾਰ ਦੀ 14ਵੀਂ ਪੌੜੀ ਵਿੱਚ ਸੂਰਜ ਦਾ ਦ੍ਰਿਸ਼ਟਾਂਤ ਦਿੱਤਾ ਹੈ ਔਰ ਬਚਨ ਉਚਾਰਨ ਕੀਤੇ। ਪਲ ਘੜੀਆਂ ਮੂਰਤ ਪਹਿਰ ਥਿਤ ਵਾਰ ਗਣਾਏ, ਦੋਏ ਪੱਖ ਬਾਰਹ ਮਾਹ ਕਰ ਸੰਜੋਗ ਬਣਾਏ, ਛੇ ਰੁੱਤੀ ਵਰਤਾਈਆਂ ਬਹੁ ਚਲਤ ਬਣਾਏ, ਸੂਰਜ ਇੱਕ ਵਰਤ ਦਾ ਲੋਕ ਵੇਦ ਅਲਾਏ, ਚਾਰ ਵਰਨ ਛੇ ਦਰਸ਼ਨਾ ਬਹੁ ਪੰਥ ਚਲਾਏ, ਆਪੇ ਆਪ ਵਰਤ ਦਾ ਗੁਰਮੁਖ ਸਮਝਾਏ, ਆਪੇ ਆਪ ਵਰਤ ਦਾ ਗੁਰਮੁਖ ਸਮਝਾਏ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਵੇਂ ਪਿਛਲੀਆਂ ਪੌੜੀਆਂ ਵਿੱਚ ਅਰਥਾਤ ਜੋ ਵਿਆਖਿਆ ਹੋ ਚੁੱਕੀ ਹੈ ਉਹਦੇ ਵਿੱਚ ਜਿਵੇਂ ਦੁੱਧ ਦਾ ਦ੍ਰਿਸ਼ਟਾਂਤ ਦਿੱਤਾ ਕਿ ਦੁੱਧ ਤੋਂ ਕਿੰਨੀ ਤਰ੍ਹਾਂ ਦੇ ਪਦਾਰਥ ਬਣਦੇ ਨੇ, ਪਾਣੀ ਦਾ ਦ੍ਰਿਸ਼ਟਾਂਤ ਦਿੱਤਾ ਕਿੰਨੇ ਰੰਗਾਂ ਦਾ ਪਾਣੀ ਹੋ ਜਾਂਦਾ, ਜਿਹੜੇ ਰੰਗ ਵਿੱਚ ਪਾਈਏ ਜਾਂ ਜਿਹੜਾ ਰੰਗ ਪਾਣੀ ਵਿੱਚ ਪਾਈਏ ਉਸੇ ਰੰਗ ਦਾ ਹੋ ਜਾਂਦਾ ਹੈ। ਕਪਾਹ ਦਾ ਦ੍ਰਿਸ਼ਟਾਂਤ ਦਿੱਤਾ, ਉਸ ਤੋਂ ਸੂਤ ਬਣਾ ਕੇ ਕਿੰਨੀ ਤਰ੍ਹਾਂ ਦਾ ਕੱਪੜਾ ਬਸਤਰ ਆਦਿਕ ਤਿਆਰ ਕੀਤੇ ਜਾ ਸਕਦੇ ਆ। ਤਾਂਬੇ ਦਾ ਦ੍ਰਿਸ਼ਟਾਂਤ ਦਿੱਤਾ ਕਿ ਕਿਵੇਂ ਕਿਵੇਂ ਤਾਂਬਾ ਕਿਹੜੀਆਂ ਕਿਹੜੀਆਂ ਧਾਤਾਂ ਨਾਲ ਮਿਲ ਕੇ ਕੀ ਬਣ ਜਾਂਦਾ ਹੈ। ਇਹ ਤਾਂ ਆਦਿਕ ਬੇਅੰਤ ਦ੍ਰਿਸ਼ਟਾਂਤ ਦਿੰਦਿਆਂ ਹੋਇਆਂ ਹੁਣ ਸੂਰਜ ਦਾ ਦ੍ਰਿਸ਼ਟਾਂਤ ਦਿੰਦੇ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ ਹੁਣ ਸੂਰਜ ਇੱਕ ਹੈ, ਰੁੱਤਾਂ ਕਿੰਨੀਆਂ ਨੇ ਸੰਸਾਰ 'ਚ, ਸੂਰਜ ਇੱਕ ਹੈ, ਮਹੀਨੇ ਕਿੰਨੇ ਨੇ, 12 ਮਹੀਨੇ ਹੈ, 6 ਰੁੱਤਾਂ ਨੇ। ਇਹ ਤਾਂ ਆਦਿਕ ਐਸੇ ਦ੍ਰਿਸ਼ਟਾਂਤ ਦੇ ਕੇ ਨਿਰੰਕਾਰ ਪਰਮੇਸ਼ਰ ਦੇ ਬਾਰੇ 'ਚ, ਪਰਮਾਤਮਾ ਵਾਹਿਗੁਰੂ ਦੇ ਬਾਰੇ 'ਚ ਦੱਸਦੇ ਨੇ। ਉਹ ਵੱਖ ਵੱਖ ਰੂਪਾਂ ਵਿੱਚ, ਵੱਖ ਵੱਖ ਸਰੂਪਾਂ ਵਿੱਚ, ਵੱਖ ਵੱਖ ਰੰਗਾਂ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਹੈ ਇੱਕ, ਪਰ ਸਾਰੀ ਦੀ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ। ਜਿਵੇਂ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਹਨ, ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਗ ਸੂਹੀ ਵਿੱਚ ਇੱਕ ਸ਼ਬਦ ਉਚਾਰਨ ਕਰਦਿਆਂ ਬਚਨ ਵਰਤੇ, ਕਹਿਣ ਲੱਗੇ ਜਿਵੇਂ ਬਾਜੀਗਰ ਕਈ ਤਰ੍ਹਾਂ ਨਾਲ ਬਾਜ਼ੀਆਂ ਪਾਉਂਦਾ, ਨਾਨਾ ਰੂਪ ਦੇ ਭੇਖ ਅਤੇ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਦਿਖਾਉਂਦਾ, ਪਰ ਜਦੋਂ ਆਪਣਾ ਸਾਂਗ ਉਤਾਰ ਦਿੰਦਾ, ਆਪਣੀ ਖੇਡ ਖਤਮ ਕਰ ਦਿੰਦਾ, ਉਹੀ ਬਾਜ਼ੀਗਰ ਪਹਿਲੇ ਦੀ ਤਰ੍ਹਾਂ ਹੀ ਰਹਿ ਜਾਂਦਾ। ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪਾਣੀ ਵਿੱਚੋਂ ਕਿੰਨੀ ਤਰ੍ਹਾਂ ਦੀਆਂ ਤਰੰਗਾਂ ਉੱਠਦੀਆਂ ਨੇ, ਇੱਕ ਸੁਨਿਆਰਾ ਕਿੰਨੀ ਤਰ੍ਹਾਂ ਦੇ ਗਹਿਣੇ ਇੱਕ ਸੋਨੇ ਤੋਂ ਤਿਆਰ ਕਰ ਦਿੰਦਾ ਹੈ, ਬੀਜ ਤੋਂ ਰੁੱਖ ਤੇ ਰੁੱਖ ਤੋਂ ਪੱਤੇ, ਫਲ, ਫੁੱਲ, ਟਾਣੀਆਂ, ਕੀ ਕੁਛ ਪੈਦਾ ਹੁੰਦਾ ਹੈ। ਆਕਾਸ਼ ਦੇ ਵਿੱਚ ਚਮਕਦਾ ਸੂਰਜ, ਤਰ੍ਹਾਂ ਤਰ੍ਹਾਂ ਦੀਆਂ ਰੁੱਤਾਂ, ਕਦੇ ਗਰਮੀ, ਕਦੇ ਸਰਦੀ, ਠੰਡ ਆਦਿਕ ਉਹਦੇ ਨਾਲ ਪੈਦਾ ਹੋ ਜਾਂਦੀ ਹੈ, ਪਰੰਤੂ ਸੂਰਜ ਹੈ ਇੱਕ ਜਿਹੜਾ ਧਰਤੀ ਦੇ ਉੱਤੇ ਆਪਾਂ ਨੂੰ ਨਜ਼ਰ ਆ ਰਿਹਾ। ਇਹ ਵੱਖਰੀ ਬਾਤ ਹੈ, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਪਰ ਜਿਹੜਾ ਸਾਡੀ ਧਰਤੀ ਤੇ ਚਾਨਣ ਕਰਨ ਵਾਲਾ ਸੂਰਜ ਹੈ ਉਸ ਦਾ ਜ਼ਿਕਰ ਕਰਦੇ ਆ। ਐਸੇ ਦ੍ਰਿਸ਼ਟਾਂਤ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਦੇ ਰਹੇ ਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਬੋਲਾਂ ਦੀ ਹੀ ਜਿਵੇਂ ਭਾਈ ਗੁਰਦਾਸ ਜੀ ਨੇ ਪ੍ਰੋੜਤਾ ਕੀਤੀ ਹੋਏ, ਵਿਆਖਿਆ ਕੀਤੀ ਹੋਏ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਨੇ, ਦਾਤਾ ਜੀ ਕਹਿੰਦੇ ਬਾਜੀ ਕਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਇੱਕ ਹੈ ਇੱਕ ਅੰਕਾਰਾ। ਜਿਵੇਂ ਦਾਸ ਨੇ ਪਿੱਛੇ ਬੇਨਤੀ ਕੀਤੀ ਸੀ, ਅਨਾਮ ਹੈ, ਅਕਾਮ ਹੈ, ਅਨੇਕ ਹੈ, ਫਿਰ ਏਕ ਹੈ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਅਨੇਕਾਂ ਵਿੱਚ ਹੁੰਦਾ ਹੋਇਆ ਵੀ ਪਰਮੇਸ਼ਰ ਤੂੰ ਇੱਕ ਹੈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਇੱਕ ਹੈ ਇੱਕ ਅੰਕਾਰਾ। ਕਮਨ ਰੂਪ ਦਿਸਟਿਓ ਬਿਨ ਸਾਇਓ, ਕਤੇ ਗਇਓ ਉਹ ਕੱਤ ਤੇ ਆਇਓ। ਫਿਰ ਬਚਨ ਵਰਤੇ ਕਹਿਣ ਲੱਗੇ ਜਲ ਤੇ ਉੱਠ ਹੈ ਅਨਕ ਤਰੰਗਾ, ਪਾਣੀ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਤਰੰਗਾਂ, ਤਰ੍ਹਾਂ ਤਰ੍ਹਾਂ ਦੀਆਂ ਲਹਿਰਾਂ, ਪਾਣੀ ਦੇ ਵਿੱਚ ਛੱਲਾਂ ਉੱਠਦੀਆਂ ਨੇ। ਫਿਰ ਕਹਿਣ ਲੱਗੇ ਜਲ ਤੇ ਉੱਠ ਹੈ ਅਨਕ ਤਰੰਗਾ, ਅਨਕ ਭੂਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਇੱਕ ਅੰਕਾਰਾ ਸਹਿਸ ਘਟਾ ਮੈਂ ਏਕ ਆਕਾਸ਼ ਘਟ ਫੂਟੇ ਤੇ ਉਹੀ ਪ੍ਰਗਾਸ਼ ਭਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਤੇ ਇੱਕ ਅੰਕਾਰ ਇਹ ਵੀ ਬਚਨ ਨਾਲ ਵਰਤ ਦਿੱਤੇ ਕਹਿਣ ਲੱਗੇ ਬੰਦੇ ਦੇ ਅੰਦਰ ਭਰਮ ਆ ਲੋਭ ਆ ਮੋਹ ਆ ਤਰ੍ਹਾਂ ਤਰ੍ਹਾਂ ਦੀ ਮਾਇਆ ਤੇ ਵਿਸ਼ੇ ਵਿਕਾਰ ਨੇ ਮਨੁੱਖ ਦੇ ਅੰਦਰ ਪਰ ਸੱਜਣਾ ਜਿਸ ਦਿਨ ਤੇਰੇ ਅੰਦਰ ਦਾ ਭਰਮ ਮੁੱਕ ਗਿਆ ਅੰਦਰ ਦੀ ਭਟਕਣਾ ਮੁੱਕ ਗਈ ਉਸ ਦਿਨ ਸਮਝ ਆ ਗਈ ਇੱਕ ਨਿਰੰਕਾਰ ਪਰਮੇਸ਼ਰ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੁਛ ਵੀ ਨਹੀਂ ਮੈਂ ਤੇ ਐਵੇਂ ਹੰਕਾਰ ਤੇ ਹਉਮੈ ਦੇ ਵਿੱਚ ਗ੍ਰਸਿਆ ਹੋਇਆ ਸੀ ਜੋ ਕੁਛ ਕਰਨ ਕਰਾਉਣ ਵਾਲਾ ਉਹ ਮੇਰਾ ਪਰਮੇਸ਼ਰ ਹੈ ਜਿਸ ਦਿਨ ਭਰਮ ਮੁੱਕ ਗਿਆ ਸਾਰੇ ਦੀ ਸਾਰੀ ਬਿਰਤੀ ਹਉਮੈ ਹੰਕਾਰ ਆਪਣਾਤ ਤੇ ਮੋਹ ਮਮਤਾ ਵਾਲੀ ਖਤਮ ਹੋ ਗਈ ਫਿਰ ਬਚਨ ਕਰਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਤੇ ਏਕ ਅੰਕਾਰ ਇਹ ਸਾਰੇ ਦਾ ਸਾਰਾ ਕੁਝ ਬਿਨਸ ਜੇਗਾ ਨਾਲ ਬਚਨ ਵਰਤੇ ਉਹ ਅਬਨਾਸੀ ਬਿਨਸਤ ਨਾਹੀਂ ਹੁਣ ਧਿਆਨ ਦਿਆ ਜੀ ਜਿਹੜਾ ਏਕ ਅੰਕਾਰ ਹੈ ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਬਾਰ ਬਾਰ ਕਹਿੰਦੇ ਆਪੇ ਆਪ ਵਰਤਦਾ ਆਪੇ ਆਪ ਵਰਤਦਾ ਇਹ ਜਿਨ੍ਹਾਂ ਵਿੱਚ ਵਰਤ ਰਿਹਾ ਹੈ ਜਿਨ੍ਹਾਂ ਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਵੱਸਦਾ ਹੈ ਇਹ ਧਰਤੀ ਇਹ ਕਾਇਨਾਤ ਸਾਰੇ ਦਾ ਸਾਰਾ ਕੁਝ ਬਿਨਸ ਜਾਣ ਵਾਲਾ ਨਾਸ਼ਮਾਨ ਹੈ ਪਰ ਆਪ ਉਹ ਅਵਿਨਾਸੀ ਹੈ ਆਪਣੇ ਆਪ ਤੋਂ ਸੰਸਾਰ ਦੀ ਸਿਰਜਣਾ ਕਰਦਾ ਹੈ ਫਿਰ ਸੰਸਾਰ ਦੇ ਵਿੱਚ ਆਪ ਹੀ ਵੱਸਦਾ ਆਪਣਾ ਆਪ ਸੰਸਾਰ ਦੇ ਵਿੱਚ ਹੀ ਟਿਕਾਉਂਦਾ ਹੈ ਜਦੋਂ ਸਾਰੇ ਦੇ ਸਾਰੇ ਸੰਸਾਰ ਨੂੰ ਖਤਮ ਕਰ ਦਿੰਦਾ ਨਾਸ਼ ਕਰ ਦਿੰਦਾ ਫਿਰ ਇਕੱਲਾ ਹੀ ਰਹਿ ਜਾਂਦਾ ਉਹਨੇ ਆਪਣੇ ਆਪ ਤੋਂ ਸ੍ਰਿਸ਼ਟੀ ਨੂੰ ਸਿਰਜਿਆ ਇੱਕ ਉਹ ਅਹੰਕਾਰ ਜਿਹੜਾ ਇੱਕ ਪਰਮਾਤਮਾ ਹੈ ਸ੍ਰਿਸ਼ਟੀ ਸਾਜੀ ਸ੍ਰਿਸ਼ਟੀ ਵਿੱਚ ਵੱਸਦਾ ਵੀ ਰਿਹਾ ਪਰ ਜਦੋਂ ਸਾਰੇ ਦਾ ਸਾਰਾ ਕੁਝ ਨਾਸ਼ ਕਰ ਦਿੱਤਾ ਫਿਰ ਆਪ ਇੱਕ ਹੀ ਰਹਿ ਗਿਆ ਇਸ ਲਈ ਸਤਿਗੁਰੂ ਪਾਤਸ਼ਾਹ ਜੀ ਬਚਨ ਕਹਿੰਦੇ ਨੇ ਉਹ ਅਬਨਾਸੀ ਬਿਨਸਤ ਨਾਹੀਂ ਨਾ ਕੋ ਆਵੈ ਨਾ ਕੋ ਜਾਹੀ ਗੁਰ ਪੂਰੇ ਹੋਂ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਜਿਸ ਦਿਨ ਗੁਰੂ ਨੇ ਮੇਰੇ ਅੰਦਰੋਂ ਹਉਮੈ ਹੰਕਾਰ ਮੁਕਾ ਦਿੱਤਾ ਮੈਂ ਪਰਮ ਗਤੀ ਆਤਮਿਕ ਜੀਵਨ ਦੇ ਸਭ ਤੋਂ ਉੱਚੇ ਦਰਜੇ ਨੂੰ ਪ੍ਰਾਪਤ ਕਰ ਲਿਆ ਸਮਝ ਆ ਗਈ ਨਰਮ ਕਾਰਵਾਈ ਗੁਰੂ ਜੀ ਤੇਰੇ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੁਛ ਵੀ ਨਹੀਂ ਇਹ ਸਾਰੀ ਤੇਰੀ ਕੁਦਰਤ ਹੈ ਮੇਰੇ ਕਾਦਰ ਤੂੰ ਹੀ ਆਪ ਸਾਜੀ ਆਪ ਹੀ ਇਹਦੇ ਵਿੱਚ ਵਸਣ ਵਾਲਾ ਪਰ ਇੱਥੋਂ ਤੱਕ ਦੀ ਸਮਝ ਗੁਰੂ ਦੀ ਸ਼ਰਨ ਪੈ ਕੇ ਮਿਲਦੀ ਹੈ ਇੱਕ ਸੂਰਜ ਤੋਂ ਕਿੰਨੀ ਤਰ੍ਹਾਂ ਦੀਆਂ ਰੁੱਤਾਂ ਥਿੱਤਾਂ ਪੈਰ ਮੂਰਤ ਪਲ ਘੜੀਆਂ ਵਾਰ ਮਹੀਨੇ ਸਾਲ ਕਿਵੇਂ ਬਣ ਜਾਂਦੇ ਆ ਪਰ ਸੂਰਜ ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਕਹਿੰਦੇ ਪਲ ਘੜੀਆਂ ਮੂਰਤ ਪਹਿਰ ਥਿੱਤ ਵਾਰ ਗਣਾਏ ਪਲ ਘੜੀਆਂ ਮਹੂਰਤ ਪੈਰ ਥਿੱਤਾਂ ਤੇ ਵਾਰ ਗਿਣੀ ਦੇ ਹਨ ਦੋਏ ਪੱਖ ਬਾਰਹ ਮਾਹ ਕਰ ਸੰਜੋਗ ਬਣਾਏ ਕਹਿਣ ਲੱਗੇ ਤਰ੍ਹਾਂ ਤਰ੍ਹਾਂ ਦੇ ਦੋ ਪੱਖ ਜਿਵੇਂ ਹਰ ਮਹੀਨੇ ਚ ਆਪਾਂ ਕਹਿੰਦੇ ਹੁਣ ਸੁਧੀਏ ਹੁਣ ਵਧੀਏ ਅਤੇ ਬਾਰਾਂ ਮਾਹ ਇਹ ਬਾਰਾਂ ਮਹੀਨਿਆਂ ਦੇ ਸੰਜੋਗ ਬਣਾ ਦਿੱਤੇ ਦੁਨੀਆਂ ਵਿੱਚ ਛੇ ਰੁੱਤੀ ਵਰਤਾਈਆਂ ਬਹੁ ਚਲਤ ਬਣਾਏ ਸਾਲ ਦੇ ਵਿੱਚ ਛੇ ਰੁੱਤਾਂ ਬਣਾ ਦਿੱਤੀਆਂ ਬਹੁਤ ਕੌਤਕ ਸੰਸਾਰ ਜਗਤ ਵਿੱਚ ਉਸ ਪਰਮੇਸ਼ਰ ਨੇ ਵਰਤਾਉਣੇ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਮੇਰੇ ਦਾਤਾ ਜੀ ਨੇ ਬਚਨ ਉਚਾਰਨ ਕੀਤੇ ਰੁੱਤੀ ਸਲੋਕ ਬਾਰਾਂ ਮਹੀਨਿਆਂ ਦੁਆਰਾ ਸਾਹਿਬ ਨੇ ਛੇ ਰੁੱਤਾਂ ਦਾ ਜ਼ਿਕਰ ਵੀ ਬਾਣੀ ਵਿੱਚ ਕੀਤਾ ਹੈ ਦਾਸ ਨੇ ਬਹੁਤਾ ਵਿਸਥਾਰ ਨਹੀਂ ਕਰਨਾ ਕੇਵਲ ਟੂਕ ਮਾਤਰ ਬੇਨਤੀ ਕਰ ਰਿਹਾ ਦੋ ਦੋ ਮਹੀਨਿਆਂ ਦੀ ਇੱਕ ਰੁੱਤ ਸਤਿਗੁਰੂ ਪਾਤਸ਼ਾਹ ਜੀ ਨੇ ਦੱਸੀ ਹੈ ਇਸ ਤਰ੍ਹਾਂ ਸਾਲ ਦੇ ਵਿੱਚ ਬਾਰਾਂ ਮਹੀਨਿਆਂ ਵਿੱਚ ਛੇ ਰੁੱਤਾਂ ਨੇ ਜਿਸ ਨੂੰ ਕਦੇ ਆਪਾਂ ਕਹਿੰਦੇ ਸਰਦੀ ਦੀ ਰੁੱਤ ਹੈ ਇਹ ਗਰਮੀ ਦੀ ਰੁੱਤ ਹੈ ਇਹ ਬਰਸਾਤ ਦੀ ਰੁੱਤ ਹੈ ਇਹ ਬਸੰਤ ਰੁੱਤ ਹੈ ਇਹ ਤਾਂ ਆਦਿਕ ਪਰ ਸਾਰੇ ਦੇ ਸਾਰਾ ਕੁਛ ਜਿੰਨੀਆਂ ਵੀ ਰੁੱਤਾਂ ਤੇ ਮਹੀਨੇ ਆਦਿਕ ਇਹ ਸਾਰੇ ਬਣੇ ਉਸ ਸੂਰਜ ਤੋਂ ਫਿਰ ਬਚਨ ਸਾਂਝੇ ਕਰਾਂ ਛੇ ਰੁੱਤੀ ਵਰਤਾਈਆਂ ਬਹੁਤ ਚਲਤ ਬਣਾਏ ਛੇ ਰੁੱਤਾਂ ਵਰਤਾਈਆਂ ਤਰ੍ਹਾਂ ਤਰ੍ਹਾਂ ਦੇ ਕੌਤਕ ਸੰਸਾਰ ਜਗਤ ਵਿੱਚ ਪਰਮੇਸ਼ਰ ਨੇ ਰਚ ਦਿੱਤੇ ਪਰ ਕਹਿਣ ਲੱਗੇ ਸੂਰਜ ਇੱਕ ਵਰਤਦਾ ਲੋਕ ਵੇਦ ਅਲਾਏ ਸੂਰਜ ਇੱਕ ਹੀ ਵਰਤਦਾ ਹੈ ਆਮ ਲੋਕੀ ਤੇ ਗਿਆਨੀ ਤੇ ਵੇਦ ਸ਼ਾਸਤਰ ਇਹ ਗੱਲ ਆਖਦੇ ਹਨ ਕਿ ਸੂਰਜ ਇੱਕ ਹੈ ਪਰ ਰੁੱਤਾਂ ਤੇ ਸੰਸਾਰ ਜਗਤ ਵਿੱਚ ਮਹੀਨੇ ਕਈ ਬਣ ਗਏ, ਜਿਵੇਂ 12 ਮਹੀਨੇ ਆਪਾਂ ਕਹਿੰਦੇ। ਰੋਜ਼ਾਨਾ ਪੜ੍ਹਨ ਵਾਲੀ ਬਾਣੀ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਸ ਬਾਣੀ ਨੂੰ ਆਪਾਂ ਕੀਰਤਨ ਸੋਹਿਲਾ ਸਾਹਿਬ ਆਖਦੇ ਹਾਂ, ਸੋਹਿਲਾ ਸਾਹਿਬ ਵੀ ਸ਼ਬਦ ਵਰਤਿਆ ਜਾਂਦਾ, ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਸੂਰਜ ਦਾ ਪ੍ਰਮਾਣ ਦੇ ਕੇ, ਸੂਰਜ ਦਾ ਦ੍ਰਿਸ਼ਟਾਂਤ ਦੇ ਕੇ ਦੱਸਣਾ ਕੀ ਚਾਹੁੰਦੇ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਮੇਰੇ ਦਾਤਾ ਜੀ ਕਹਿੰਦੇ ਸੂਰਜ ਏਕੋ ਰੁੱਤ ਅਨੇਕ, ਸੂਰਜ ਇੱਕ ਹੈ ਰੁੱਤਾਂ ਕਈ ਨੇ, ਇਸੇ ਤਰ੍ਹਾਂ ਨਾਨਕ ਕਰਤੇ ਕੇ ਕੇਤੇ ਵੇਸ। ਮੇਰੇ ਨਿਰੰਕਾਰ ਪਰਮਾਤਮਾ ਕਰਤਾ ਪੁਰਖ ਦੇ ਕਿੰਨੇ ਵੇਸ ਨੇ, ਕਿੰਨੇ ਰੂਪ ਨੇ, ਕਿੰਨੇ ਰੰਗ ਨੇ ਸੰਸਾਰ ਜਗਤ ਵਿੱਚ, ਪਰ ਹੈ ਪਰਮਾਤਮਾ ਇੱਕ। ਸੂਰਜ ਇੱਕ ਵਰਤਦਾ ਲੋਕ ਵੇਦ ਅਲਾਏ, ਭਾਵ ਵੇਦ ਸ਼ਾਸਤਰ ਵੀ ਤੇ ਸੰਸਾਰ ਦੇ ਗਿਆਨਵਾਨ ਲੋਕ ਵੀ ਇਹ ਗੱਲ ਦੱਸਦੇ ਹਨ ਕਿ ਸੂਰਜ ਇੱਕ ਹੈ ਪਰੰਤੂ ਕਈ ਤਰ੍ਹਾਂ ਦੀਆਂ ਰੁੱਤਾਂ ਸੰਸਾਰ ਜਗਤ ਦੇ ਵਿੱਚ ਬਣੀਆਂ ਹੋਈਆਂ ਨੇ। ਚਾਰ ਵਰਨ ਛੇ ਦਰਸ਼ਨਾਂ ਬਹੁ ਪੰਥ ਚਲਾਏ, ਛੇ ਦਰਸ਼ਨ ਭਾਵ ਛੇ ਸ਼ਾਸਤਰ, ਚਾਰ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ਼ ਆਦਿਕ, ਬਹੁ ਪੰਥ ਚਲਾਏ, ਬਹੁਤੇ ਰਸਤੇ ਲੋਕਾਂ ਨੇ ਤੋਰੇ ਹਨ। ਆਪੇ ਆਪ ਵਰਤਦਾ ਗੁਰਮੁਖ ਸਮਝਾਏ, ਗੁਰਮੁਖ ਇਸ ਸਿਧਾਂਤ ਨੂੰ ਸਮਝਾਉਂਦੇ ਹਨ ਕਿ ਵਾਹਿਗੁਰੂ ਆਪ ਹੀ ਆਪ ਸਾਰਿਆਂ ਦੇ ਵਿੱਚ ਵਿਆਪਕ ਹੈ, ਭਾਵ ਆਪੋ ਵਿੱਚ ਲੜੋ ਨਾ, ਝਗੜੋ ਨਾ, ਦਵੈਸ਼ ਈਰਖਾ ਦਗਾ ਫਰੇਬ ਆਦਿਕ ਨਾ ਕਰੋ। ਇਸ ਭੇਤ ਨੂੰ ਸਮਝੋ ਕਿ ਅਕਾਲ ਪੁਰਖ ਪਰਮਾਤਮਾ ਹੀ ਸਾਰੇ ਦੇ ਸਾਰੇ ਜਗਤ ਵਿੱਚ ਸੰਸਾਰ ਦੁਨੀਆ ਤੇ ਇਹ ਦਿਸ ਦੇ ਪਸਾਰੇ ਵਿੱਚ ਆਪ ਹੀ ਵਰਤ ਰਿਹਾ ਹੈ, ਆਪ ਹੀ ਨਿਰੰਕਾਰ ਪਰਮਾਤਮਾ ਸੰਸਾਰ ਜਗਤ ਵਿੱਚ ਪਸਾਰਾ ਪਸਾਰਦਾ ਹੈ ਤੇ ਆਪ ਹੀ ਉਹ ਨਿਰੰਕਾਰ ਪਰਮੇਸ਼ਰ ਇਸ ਸੰਸਾਰ ਜਗਤ ਵਿੱਚ ਵਿਆਪਕ ਹੈ ਤੇ ਵਿਆਪਕ ਹੋ ਕੇ ਸਾਜਣ ਵਾਲਾ ਵੀ ਆਪ, ਵਸਣ ਵਾਲਾ ਵੀ ਆਪ ਜਗਤ ਵਿੱਚ, ਇਹਨੂੰ ਨਾਸ਼ ਕਰਨ ਵਾਲਾ ਵੀ ਆਪ। ਇੱਕ ਤੋਂ ਹੀ ਸਾਰਾ ਪਸਾਰਾ ਬਣਿਆ, ਜਦੋਂ ਸਾਰੇ ਦਾ ਸਾਰਾ ਪਸਾਰਾ ਉਹਨੇ ਖਤਮ ਕੀਤਾ, ਨਾਸ਼ ਕੀਤਾ, ਫਿਰ ਆਪ ਇਕੱਲਾ ਹੀ ਆਪ ਹੀ ਆਪ ਰਹਿ ਗਿਆ। ਦੂਸਰੀ ਵਾਰ ਦੀ ਅਗਲੀ 15ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਬੈਸੰਤਰ ਅਰਥਾਤ ਅੱਗ ਦਾ ਦ੍ਰਿਸ਼ਟਾਂਤ ਦੇ ਕੇ ਵੀ ਸਾਨੂੰ ਸਮਝਾਉਂਦੇ ਹਨ ਕੀ ਬਚਨ ਵਰਤ ਰਹੇ। ਇੱਕ ਪਾਣੀ ਇੱਕ ਧਰਤ ਹੈ ਬਹੁ ਬਿਰਖ ਉਪਾਏ, ਅਫਲ ਸਫਲ ਪ੍ਰਕਾਰ ਬਹੁ ਫਲ ਫੁੱਲ ਸੁਹਾਏ, ਬਹੁ ਰਸ ਰੰਗ ਸੋਵਾਸ਼ਨ ਪਰ ਕਿਰਤ ਸੁਭਾਏ, ਬੈਸੰਤਰ ਇੱਕ ਵਰਨ ਹੋਏ ਸਭ ਤਰਵਰ ਛਾਏ, ਗੁਪਤੋਂ ਪ੍ਰਗਟ ਹੋਏ ਕੈ ਪਸਮੰਤ ਕਰਾਏ। ਆਪੇ ਆਪ ਵਰਤਦਾ ਗੁਰਮੁਖ ਸੁਖ ਪਾਏ, ਆਪੇ ਆਪ ਵਰਤਦਾ ਗੁਰਮੁਖ ਸੁਖ ਪਾਏ। ਫੁਰਮਾਨ ਕਰ ਰਹੇ ਨੇ ਇੱਕ ਪਾਣੀ ਇੱਕ ਧਰਤ ਹੈ, ਬਹੁ ਬਿਰਖ ਉਪਾਏ। ਹੁਣ ਧਿਆਨ ਨਾਲ ਸੁਣਿਆ ਜੀ, ਕਹਿਣ ਲੱਗੇ ਪਾਣੀ ਇੱਕੋ ਹੀ ਹੈ ਤੇ ਧਰਤੀ ਵੀ ਇੱਕੋ ਹੀ ਹੈ, ਇਹਦੇ ਵਿੱਚ ਰੁੱਖ ਬਿਰਸ਼ ਕਿੰਨੀ ਪ੍ਰਕਾਰ ਦੇ ਪਰਮੇਸ਼ਰ ਨੇ ਪੈਦਾ ਕਰ ਦਿੱਤੇ, ਇਹ ਉਸ ਦੀ ਕੁਦਰਤ ਹੈ। ਫਿਰ ਕਹਿੰਦੇ ਅਫਲ ਸਫਲ ਪ੍ਰਕਾਰ ਬਹੁ ਫਲ ਫੁੱਲ ਸੁਹਾਏ, ਕਈ ਦਰਖਤ ਐਸੇ ਨੇ ਜਿਹੜੇ ਫਲ ਹੀ ਹਨ, ਉਹਨਾਂ ਨੂੰ ਕੋਈ ਫਲ ਨਹੀਂ ਲੱਗਦਾ, ਸਿਰਫ ਛਾਂ ਹੀ ਦਿੰਦੇ ਨੇ। ਕਈ ਦਰਖਤ ਐਸੇ ਨੇ ਜਿਹੜੇ ਫਲਦਾਰ ਨੇ, ਕਈ ਦਰਖਤ ਤੇ ਬੂਟੇ ਐਸੇ ਨੇ ਜਿਨ੍ਹਾਂ ਨੂੰ ਕੇਵਲ ਫੁੱਲ ਲੱਗਦੇ ਆ। ਇਹ ਸਾਰੇ ਦਾ ਸਾਰਾ ਸੰਸਾਰ ਪਰਮਾਤਮਾ ਨੇ ਸਜਾਇਆ ਹੋਇਆ, ਪਰਮੇਸ਼ਰ ਨੇ ਪੈਦਾ ਕੀਤਾ, ਭਾਵ ਸਾਰੇ ਦੇ ਸਾਰੇ ਰੁੱਖਾਂ ਨੂੰ ਫਲ ਤਾਂ ਨਹੀਂ ਲੱਗਦੇ ਨਾ, ਤੇ ਸਾਰੇ ਦੇ ਸਾਰੇ ਰੁੱਖਾਂ ਨੂੰ ਸੁਗੰਧੀ ਵਾਲੇ ਖੁਸ਼ਬੋਦਾਰ ਫੁੱਲ ਤਾਂ ਨਹੀਂ ਲੱਗਦੇ ਨਾ, ਤੇ ਐਸੇ ਦਰਖਤ ਨੇ ਜਿਹਨਾਂ ਨੂੰ ਫੁੱਲ ਵੀ ਲੱਗਦੇ ਆ ਤੇ ਫਲਦਾਰ ਵੀ ਨੇ, ਕਿਉਂਕਿ ਪਹਿਲਾਂ ਫੁੱਲ ਲੱਗਣੇ ਆ ਫਿਰ ਉਹਨਾਂ ਫੁੱਲਾਂ ਵਿੱਚ ਫਲ ਬਣਨੇ ਹਨ। ਭਾਈ ਗੁਰਦਾਸ ਜੀ ਕਹਿ ਰਹੇ ਨੇ ਫਲ ਅਫਲ, ਅਫਲ ਦਾ ਅਰਥ ਹੈ ਜਿਨ੍ਹਾਂ ਨੂੰ ਕੋਈ ਫਲ ਨਹੀਂ ਲੱਗਦਾ, ਸਫਲ ਜਿਹੜੇ ਸੁੰਦਰ ਫਲਦਾਰ ਨੇ। ਪ੍ਰਕਾਰ ਬਹੁ, ਕਈ ਪ੍ਰਕਾਰ ਦੇ ਫਲ ਫੁੱਲ ਸੁਹਾਏ। ਇਹ ਫੁੱਲ ਤੇ ਫਲ ਉਸ ਪਰਮਾਤਮਾ ਨੇ ਹੀ ਸੁਹਾਏ, ਭਾਵ ਸੋਹਣੇ ਬਣਾਏ ਤੇ ਜਗਤ ਨੂੰ ਸੋਹਣਾ ਸਾਜਿਆ ਹੈ। ਭਾਵ ਕੋਈ ਵੀ ਦਰਖਤ ਫੁੱਲਾਂ ਵਾਲਾ ਹੈ, ਫਲਾਂ ਵਾਲਾ ਹੈ ਅਤੇ ਸੁਗੰਧੀਆਂ ਵਾਲਾ ਹੈ, ਸਾਰੇ ਦੇ ਸਾਰੇ ਕੁਛ ਪਰਮੇਸ਼ਰ ਨੇ ਹੀ ਪੈਦਾ ਕੀਤਾ ਹੈ। ਬਹੁ ਰੰਗ ਬਹੁ ਰਸ ਰੰਗ ਸੁਵਾਸ਼ਨ ਪਰ ਕਿਰਤ ਸੁਭਾਏ। ਬਹੁਤੇ ਰਸ, ਕਈ ਤਰ੍ਹਾਂ ਦੇ ਰੰਗ ਤੇ ਸੋਹਣੀਆਂ ਵਾਸ਼ਨਾਵਾਂ ਤੇ ਸੁਗੰਧੀਆਂ ਵਾਲੀ ਇਹ ਪ੍ਰਕਿਰਤੀ ਬੜੀ ਸ੍ਰੇਸ਼ਟ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਹੈ। ਬੈ ਸੰਤਰ ਇੱਕ ਵਰਨ ਹੋਏ ਸਭ ਤਰ ਵਰ ਛਾਏ। ਬੜੀ ਕਮਾਲ ਦੀ ਬਾਤ ਆਖੀ, ਕਹਿਣ ਲੱਗੇ ਭਾਵੇਂ ਬਿਰਸ਼ ਵੱਖਰੇ ਵੱਖਰੇ ਆ, ਰੁੱਖ ਵੱਖਰੀ ਵੱਖਰੀ ਤਰ੍ਹਾਂ ਦੇ ਆ, ਪਰ ਅੱਗ ਉਹਨੇ ਸਾਰਿਆਂ ਦੇ ਵਿੱਚ ਪੈਦਾ ਕੀਤੀ ਤੇ ਅੱਗ ਦਾ ਰੰਗ ਇੱਕੋ ਹੀ ਹੈ। ਦਰਖਤਾਂ ਦਾ ਰੰਗ ਵੱਖਰਾ ਹੋ ਸਕਦਾ, ਦਰਖਤਾਂ ਦੇ ਗੁਣ ਵੱਖਰੇ ਹੋ ਸਕਦੇ ਆ। ਦਰਖਤਾਂ ਰੁੱਖਾਂ ਦੇ ਬਾਰੇ ਚ ਕੋਈ ਫਲਦਾਰ, ਕੋਈ ਫੁੱਲਦਾਰ, ਕੋਈ ਸੁਗੰਧੀ ਵਾਲਾ, ਕੋਈ ਫੁੱਲਾਂ ਤੋਂ ਬਿਨਾਂ, ਫਲਾਂ ਤੋਂ ਬਿਨਾਂ ਹੋ ਸਕਦਾ, ਪਰ ਕਹਿੰਦੇ ਅੱਗ ਉਹਨੇ ਸਾਰਿਆਂ ਵਿੱਚ ਪੈਦਾ ਕੀਤੀ। ਇਸੇ ਤਰ੍ਹਾਂ ਉਹ ਨਿਰੰਕਾਰ ਪਰਮੇਸ਼ਰ ਇੱਕ ਰੂਪ ਵਿੱਚ ਸਾਰਿਆਂ ਚ ਵਿਆਪਕ ਹੈ। ਜਿਵੇਂ ਅੱਗ ਦਾ ਰੰਗ ਇੱਕੋ ਹੀ ਹੈ, ਪਰ ਅੱਗ ਸਾਰੀ ਬਨਸਪਤੀ ਵਿੱਚ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਰਾਗ ਸੋਰਠ ਵਿੱਚ ਸ਼ਬਦ ਉਚਾਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ। ਮੇਰੇ ਦਾਤਾ ਜੀ ਕਹਿੰਦੇ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ, ਸੰਤੋ ਘੱਟ ਘੱਟ ਰਿਹਾ ਸਮਾਇਓ। ਸਾਰੀ ਦੀ ਸਾਰੀ ਬਨਸਪਤੀ ਵਿੱਚ ਅੱਗ ਮੌਜੂਦ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਾਰੀ ਬਨਸਪਤੀ ਵਿੱਚ ਬਸੰਤਰ ਅਗਨੀ ਹੈ। ਦੂਸਰਾ ਬਚਨ ਕਹਿੰਦੇ, ਸਗਲ ਦੁੱਧ ਮੈਂ ਘੀਆ, ਕਹਿੰਦੇ ਹਰ ਦੁੱਧ ਦੇ ਵਿੱਚ ਘਿਓ ਹੈ, ਮੱਝ ਦਾ ਹੈ, ਗਊ ਦਾ ਹੈ, ਬੱਕਰੀ ਦਾ ਹੈ, ਦੁੱਧ ਸਾਰਿਆਂ ਦੇ ਵਿੱਚ ਘਿਓ ਮੌਜੂਦ ਹੈ। ਇਸੇ ਤਰ੍ਹਾਂ ਪਰਮੇਸ਼ਰ ਕੋਈ ਕਿਸੇ ਵੀ ਰੂਪ ਰੰਗ ਚੇਨ ਚੱਕਰ ਦੇ ਵਿੱਚ ਸੰਸਾਰ ਜਗਤ ਚ ਹੈ, ਇਸ ਕਾਇਨਾਤ ਵਿੱਚ ਤੂੰ ਸਾਰਿਆਂ ਵਿੱਚ ਵੱਸਦਾ ਹੈ। ਊਚ ਨੀਚ ਮੈਂ ਜੋਤ ਸਮਾਣੀ, ਕੋਈ ਉੱਚਾ ਕੋਈ ਨੀਵਾਂ, ਸਾਰਿਆਂ ਵਿੱਚ ਤੇਰੀ ਜੋਤ ਵੱਸਦੀ ਹੈ। ਘੱਟ ਘੱਟ ਮਾਧੋ ਜੀਆ, ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਇਸ ਲਈ ਸ਼੍ਰੀਮਾਨ ਭਾਈ ਗੁਰਦਾਸ ਜੀ ਬਚਨ ਵਰਤਰੇ, ਬੈ ਸੰਤਰ ਇੱਕ ਵਰਨ ਹੋਏ ਸਭ ਤਰਵਰ ਛਾਏ। ਤਰਵਰ ਦਾ ਅਰਥ ਹੈ ਦਰਖਤ, ਸਾਰੇ ਦਰਖਤ, ਭਾਵੇਂ ਕੋਈ ਕਿਸੇ ਤਰ੍ਹਾਂ ਦਾ, ਕੋਈ ਕਿਸੇ ਤਰ੍ਹਾਂ ਦਾ, ਸਾਰਿਆਂ ਦੇ ਵਿੱਚ ਰੰਗ ਇੱਕੋ ਰੂਪ ਵਿੱਚ ਹੋ ਕੇ ਹੀ ਪ੍ਰਗਟਦੀ ਹੈ। ਗੁਪਤੋਂ ਪ੍ਰਗਟ ਹੋਏ ਕਹਿ ਪਸਮੰਤ ਕਰਾਏ, ਨਾ ਦਿਸਣ ਵਾਲੀ ਦਸ਼ਾ ਤੋਂ ਪ੍ਰਗਟ ਹੋ ਕੇ ਉਹਨਾਂ ਦਰਖਤਾਂ ਨੂੰ ਵੀ ਸੁਆਹ ਕਰ ਦਿੰਦੀ ਹੈ। ਧਿਆਨ ਨਾਲ ਸੁਣਨਾ, ਕਹਿਣ ਲੱਗੇ ਸਾਰੇ ਦਰਖਤਾਂ ਵਿੱਚ ਅਗਨੀ ਹੈ ਪਰ ਗੁਪਤ ਵੱਸਦੀ ਹੈ, ਗੁਪਤ ਦਿਸਦੀ ਨਹੀਂ ਗੀ। ਜਦੋਂ ਮਾੜੀ ਜੀ ਕਿਤੇ ਉਹਨੂੰ ਕੋਈ ਤੀਲੀ ਲਾਉਂਦੇ ਆ ਤੇ ਉਸ ਦਰਖਤ ਦੇ ਅੰਦਰ ਦੀ ਜਿਹੜੀ ਉਹਦੇ ਚ ਅਗਨੀ ਹੈ ਉਹ ਪ੍ਰਗਟ ਹੋ ਜਾਂਦੀ ਹੈ। ਇਸੇ ਲਈ ਗੁਪਤੋਂ ਪ੍ਰਗਟ ਹੋਏ ਕਹਿ, ਕਹਿੰਦੇ ਗੁਪਤ ਅਗਨੀ ਸੀ, ਉਹ ਪ੍ਰਗਟ ਹੋ ਕੇ ਸਭ ਕਾਸੇ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਸੇ ਤਰ੍ਹਾਂ ਜਿਸ ਨਿਰੰਕਾਰ ਵਾਹਿਗੁਰੂ ਨੇ ਸੰਸਾਰ ਜਗਤ ਨੂੰ ਸਾਜਿਆ ਹੈ, ਪੈਦਾ ਕੀਤਾ, ਉਹ ਆਪ ਹੀ ਇਹਨੂੰ ਫਨਾ ਕਰਨ ਵਾਲਾ ਵੀ ਹੈ, ਕਿਉਂਕਿ ਉਹਦੇ ਤੋਂ ਬਿਨਾਂ ਸੰਸਾਰ ਵਿੱਚ ਕੁਛ ਵੀ ਨਹੀਂ। ਆਪੇ ਆਪ ਵਰਤਦਾ ਗੁਰਮੁਖ ਸੁਖ ਪਾਏ। ਅਖੀਰਲੀ ਤੁਕ ਵਿੱਚ ਤਿਵੇਂ ਪਰਮਾਤਮਾ ਆਪ ਹੀ ਆਪ ਵਰਤ ਰਿਹਾ ਹੈ, ਪਰ ਇਸ ਬਾਤ ਦਾ ਸੁਖ ਗੁਰਮੁਖ ਜਨ ਪਾ ਰਿਹਾ। ਸਾਰੇ ਜਗਤ ਵਿੱਚ ਵਾਹਿਗੁਰੂ ਦੀ ਵਿਆਪਕਤਾ ਹੈ, ਪਰ ਭਾਈ ਗੁਰਦਾਸ ਜੀ ਨਾਲ ਨਾਲ ਉਹਦੀ ਨਿਰਲੇਪਤਾ ਵੀ ਦੱਸਦੇ ਹਨ ਕਿ ਸੰਸਾਰ ਨੂੰ ਸਿਰਜਣਾ ਤੇ ਸੰਸਾਰ ਤੇ ਪਰਲੋ ਲੈ ਕੇ ਆਉਣੀ, ਭਾਵ ਉਤਪਤੀ ਤੇ ਪਾਲਣ ਅਤੇ ਪਰਲੋ, ਤਿੰਨੇ ਚੀਜ਼ਾਂ ਦਾ ਖਿਆਲ ਰੱਖਣਾ, ਉਤਪਤੀ ਕਰਨੀ, ਪਾਲਣ ਕਰਨਾ ਸਾਰਿਆਂ ਵਿੱਚ ਬਹਿ ਕੇ, ਤੇ ਅਖੀਰ ਪਰਲੋ ਲੈ ਆਉਣੀ ਭਾਵ ਨਾਸ਼ ਕਰਨਾ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਦਾਸ ਇੱਥੇ ਸਾਂਝੇ ਕਰਨੇ ਚਾਹੁੰਦਾ। ਚੌਪਈ ਸਾਹਿਬ ਦਾ ਪਾਠ ਕਰਦੇ ਨੇ, ਨਿਤਨੇਮ ਜ਼ਰੂਰ ਕਰਿਆ ਕਰੋ, ਸਵੇਰੇ ਸ਼ਾਮੀ ਰਾਤ ਨੂੰ ਸੌਣ ਲੱਗਿਆਂ ਅੰਮ੍ਰਿਤ ਵੇਲੇ ਨਿਤਨੇਮ ਕਰਨਾ ਤੇ ਸਿੱਖਾ ਤੇਰੇ ਘਰੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼, ਜਾਪ ਸਾਹਿਬ ਦੇ ਪਾਠ ਦੀ ਆਵਾਜ਼, ਤਪ ਪ੍ਰਸਾਦ ਸਵਈਏ, ਚੌਪਈ ਸਾਹਿਬ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਤੇਰੇ ਘਰੋਂ ਸਵੇਰੇ ਆਵਾਜ਼ ਅੰਮ੍ਰਿਤ ਵੇਲੇ ਗੂੰਜੇ, ਸ਼ਾਮਾਂ ਵੇਲੇ ਤੇਰੇ ਘਰੋਂ ਸੋਦਰ ਰਹਿ ਰਾਜ ਸਾਹਿਬ ਦੇ ਪਾਠ ਦੀ ਆਵਾਜ਼ ਆਵੇ। ਸੌਣ ਲੱਗਿਆਂ ਸੋਹਿਲਾ ਸਾਹਿਬ, ਜਿਸ ਨੂੰ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ, ਕੀਰਤਨ ਸੋਹਲੇ ਦਾ ਪਾਠ ਕਰਕੇ ਸੋਵੇਂ, ਭਾਵ ਸਵੇਰੇ ਅੰਮ੍ਰਿਤ ਵੇਲੇ ਨਿਤ ਨੇਮ ਤੋਂ ਤੇ ਸਿਮਰਨ ਤੋਂ ਹੀ ਤੇਰਾ ਜੀਵਨ ਤੇਰਾ ਦਿਨ ਸ਼ੁਰੂ ਹੋਵੇ ਤੇ ਰਾਤ ਨੂੰ ਸੌਣ ਵੇਲੇ ਵੀ ਬਾਣੀ ਪੜ੍ਹ ਕੇ ਤੇ ਕੁਝ ਘੜੀ ਪਲ ਸਿਮਰਨ ਦੇ ਵਿੱਚ ਜੁੜ ਕੇ ਹੀ ਰਾਤ ਦੀ ਸ਼ੁਰੂਆਤ ਕਰੇ ਤਾਂ ਕਿ ਅੱਠੇ ਪੈਰ ਤੂੰ ਉਸ ਮਾਲਕ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹੇ। ਸੁਰਤ ਉੱਥੇ ਰੱਖਿਓ, ਚੌਪਈ ਸਾਹਿਬ ਦੀ ਗੱਲ ਕਰ ਰਿਹਾ ਸਾਂ। ਚੌਪਈ ਸਾਹਿਬ ਵਿੱਚ ਵੀ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਬਚਨ ਵਰਤਿਆ, ਕਹਿਣ ਲੱਗੇ, ਜਬ ਉਦਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ। ਉਸ ਪਰਮੇਸ਼ਰ ਦੀ ਸ਼ਕਤੀ ਦਾ ਵਰਣਨ ਕਰਦੇ ਨੇ ਦਸ਼ਮੇਸ਼ ਪਿਤਾ। ਕਹਿਣ ਲੱਗੇ, ਜਬ ਉਦਕਰਖ ਕਰਾ ਕਰਤਾਰਾ, ਉਦਕਰਖ ਪਰਮਾਤਮਾ ਦੀ ਉਹ ਸ਼ਕਤੀ ਜਦੋਂ ਉਹ ਸੰਸਾਰ ਪੈਦਾ ਕਰਦਾ ਹੈ, ਬਣਾਉਂਦਾ ਹੈ ਸੰਸਾਰ ਨੂੰ, ਉਦਕਰਖ ਜਦੋਂ ਸਾਰੇ ਦੇ ਸਾਰੇ ਸੰਸਾਰ ਨੂੰ ਨਾਸ਼ ਕਰਦਾ ਹੈ, ਇਹ ਵੀ ਉਹਦੀ ਸ਼ਕਤੀ। ਉਹ ਸ਼ਕਤੀ ਨੂੰ ਆਖਿਆ ਅਕਰਖ। ਜਬ ਉਦਕਰਖ ਕਰਾ ਕਰਤਾਰਾ, ਉਸ ਕਰਤਾਰ ਨੇ ਜਦੋਂ ਆਪਣੀ ਉਦਕਰਖ ਸ਼ਕਤੀ ਵਰਤੀ, ਪਰਜਾ ਧਰਤ ਤਬ ਦੇਹ ਅਪਾਰ, ਆ ਸਾਰੀ ਪਰਜਾ, ਇਹ ਦੇਹੀਆਂ, ਇਹ ਸਾਰੇ ਸਰੀਰ ਤੇ ਕਾਇਆ ਬਣ ਗਈਆਂ। ਫਿਰ ਜਬ ਅਕਰਖ ਕਰਤ ਹੂੰ ਕਬ ਹੂੰ, ਜਦੋਂ ਕਦੇ ਆਪਣੀ ਅਕਰਖ ਸ਼ਕਤੀ ਵਰਤਦਾ ਹੈ ਉਹ, ਤੇ ਕੀ ਹੁੰਦਾ ਫਿਰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ, ਹੇ ਪ੍ਰਭੂ, ਫਿਰ ਸਾਰੇ ਤੇਰੇ ਚ ਹੀ ਸਮਾ ਜਾਂਦੇ, ਭਾਵ ਸਾਰੇ ਦਾ ਸਾਰਾ ਸੰਸਾਰ ਖਤਮ ਹੋ ਜਾਂਦਾ। ਇਹ ਤੇਰੀ ਆਪਣੀ ਸ਼ਕਤੀ, ਤੇਰੀ ਆਪਣੀ ਤਾਕਤ ਹੈ, ਆਪੇ ਆਪ ਵਰਤਦਾ। ਗੁਰਮੁਖ ਸੁਖ ਪਾਏ, ਪਰੰਤੂ ਇਹ ਸੁਖ ਗੁਰਮੁਖ ਜਨ ਹੀ ਪ੍ਰਾਪਤ ਕਰਦੇ ਨੇ, ਭਾਵ ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਹੈ ਕਿ ਵਾਹਿਗੁਰੂ, ਸੰਸਾਰ ਜਗਤ ਦੁਨੀਆਂ ਵਿੱਚ ਤੇਰੇ ਤੋਂ ਬਿਨਾਂ ਕੋਈ ਵੀ ਨਹੀਂ ਹੈ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਸਭ ਥਾਵਾਂ ਦੇ ਉੱਤੇ ਵਰਤ ਰਿਹਾ ਹੈ।